ਸੂਚੇ ਇਹ ਨਾ ਆਖਿਆ ਹੈ। ਤਕਰੀਬਨ 1973 ਅਪ੍ਰੈਲ ਦੇ ਮਹੀਨੇ ਦੀ ਇਹ ਗੱਲ ਹੈ। ਭਾਈ ਸਵਰਨ ਸਿੰਘ ਜੀ ਜੋ ਕਿ ਸੱਚਖੰਡ ਵਾਸੀ ਮਹਾਂਪੁਰਖ ਬ੍ਰਹਮ ਗਿਆਨੀ ਸ੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਬਹੁਤ ਅਨਿੰਨ ਪ੍ਰੇਮੀ ਸਨ। ਇਨ੍ਹਾਂ ਦਾ ਪਿੰਡ ਬਹਿਰਾਮ ਸ੍ਰਿਸ਼ਤਾ ਸੀ ਜੋ ਕਿ ਭੋਗਪੁਰ ਤੋਂ ਚੜ੍ਹਦੇ ਪਾਸੇ ਜੋ ਸੜਕ ਭੋਗਪੁਰ ਤੋਂ ਬੁੱਲੋਵਾਲ ਨੂੰ ਜਾਂਦੀ ਹੈ ਉਸ ਉਪਰ 2.5 ਕਿਲੋਮੀਟਰ ਦੀ ਵਿੱਥ ਤੇ ਹੈ। ਭਾਈ ਸਵਰਨ ਸਿੰਘ ਜੀ ਜੋ ਪੂਰੇ ਨਿਤਨੇਮੀ ਤੇ ਗੁਰਮੁਖੀ ਜੀਵਨ ਦੇ ਧਾਰਨੀ ਸਨ। ਆਪ ਜੀ ਬਹੁਤਾ ਸਮਾਂ ਬਾਬਾ ਜੀ ਦੀ ਕਾਰ ਚਲਾਉਣ ਦੀ ਸੇਵਾ ਕਰਦੇ ਤੇ ਹਫ਼ਤੇ ਵਿਚ 1-2 ਦਿਨ ਘਰ ਵੀ ਕਾਰੋਬਾਰ ਦੇਖਣ ਲਈ ਚਲੇ ਜਾਂਦੇ। ਆਪ ਜੀ ਆਪਣੇ ਨਗਰ ਬਹਿਰਾਮ ਸ੍ਰਿਸ਼ਤਾ ਗਏ ਹੋਏ ਸਨ। ਭਾਈ ਸਵਰਨ ਸਿੰਘ ਹੋਰਾਂ ਦੀ ਰਹਾਇਸ਼ ਪਰਿਵਾਰ ਸਮੇਤ ਇਨ੍ਹਾਂ ਦੀ ਜ਼ਮੀਨ ਵਿਚ ਬਣੇ ਡੇਰੇ ਉਪਰ ਰੱਖੀ ਹੋਈ ਸੀ। ਗਰਮੀਆਂ ਦੇ ਦਿਨ ਸਨ। ਭਾਈ ਸਾਹਿਬ ਹੋਰੀ ਤੂਤਾਂ ਦੇ ਦਰਖਤ ਦੀ ਛਾਵੇਂ ਬੈਠ ਮੂਲ ਮੰਤਰ ਦੀਆਂ ਮਾਲਾ ਕਰ ਰਹੇ ਸਨ। ਇੰਨੇ ਚਿਰ ਨੂੰ ਭਾਈ ਅਮਰ ਸਿੰਘ ਜੀ ਜੋ ਕਿ ਆਲੋਵਾਲ ਪਿੰਡ ਦੇ ਸਨ, ਹਮੇਸ਼ਾ ਨੀਲੇ ਬਾਣੇ ਵਿਚ ਰਹਿੰਦੇ ਸਨ, ਸਰਬਲੋਹ ਦਾ ਪਹਿਰਾ ਰੱਖਦੇ ਸਨ, ਭਾਈ ਸਵਰਨ ਸਿੰਘ ਹੋਰਾਂ ਨੂੰ ਮਿਲਣ ਵਾਸਤੇ ਆ ਗਏ। ਭਾਈ ਸਵਰਨ ਸਿੰਘ ਹੋਰਾਂ ਨੇ ਉੱਠ ਕੇ ਭਾਈ ਅਮਰ ਸਿੰਘ ਹੋਰਾਂ ਨੂੰ ਜਿਉਂ ਆਇਆ ਆਖਿਆ, ਉਨ੍ਹਾਂ ਦੀ ਆਓ ਭਗਤ ਕੀਤੀ, ਇਕ ਹੋਰ ਮੰਜਾ ਲਿਆ ਕੇ ਛਾਵੇਂ ਡਾਹ ਦਿੱਤਾ ਤੇ ਸਤਿਕਾਰ ਕਰਨ ਲਈ ਮੰਜੇ ਉਪਰ ਵਿਛਾਉਣਾ ਵੀ ਵਿਛਾਇਆ, ਪਿਆਰ ਨਾਲ ਆਦਰ ਦਿੱਤਾ। ਸੁਖ ਸ਼ਾਂਤ ਪੁੱਛਣ ਉਪਰੰਤ ਭਾਈ ਸਵਰਨ ਸਿੰਘ ਹੋਰਾਂ ਨੇ ਭਾਈ ਅਮਰ ਸਿੰਘ ਜੀ ਨੂੰ ਪੁੱਛਿਆ ਕਿ ਭਾਈ ਸਾਹਿਬ, ਗਰਮੀਆਂ ਦੇ ਦਿਨ ਹਨ, ਤੁਸੀਂ 6-7 ਮੀਲ ਤੋਂ ਗਰਮੀ ਵਿਚ ਸਾਈਕਲ ਚਲਾ ਕੇ ਆਏ ਹੋ, ਭਾਵੇਂ ਮੈਨੂੰ ਪਤਾ ਕਿ ਤੁਸੀਂ ਸਾਡੇ ਹੱਥ ਦਾ ਬਣਿਆ ਪ੍ਰਸ਼ਾਦਾ ਤਾਂ ਨਹੀਂ ਛਕਣਾ, ਪਰ ਅੱਜ ਤੁਹਾਨੂੰ ਮੈਂ ਸੁੱਚੇ ਮੂੰਹ ਵੀ ਨਹੀਂ ਜਾਣ ਦੇਣਾ, ਸੋ ਤੁਸੀਂ ਦੱਸੋ, ਜੋ ਆਖੋ ਆਪਾਂ ਤਿਆਰ ਕਰ ਲੈਂਦੇ ਹਾਂ। ਭਾਈ ਸਵਰਨ ਸਿੰਘ ਹੋਰਾਂ ਦਾ ਪਿਆਰ ਤੇ ਦ੍ਰਿੜਤਾ ਵੇਖ ਕੇ ਭਾਈ ਅਮਰ ਸਿੰਘ ਹੋਰੀ ਕਹਿਣ ਲੱਗੇ ਕਿ ਚਲੋ ਆਪਾਂ ਸਮੁੰਦਰ ਛਕ ਲਾਂਗੇ। ਭਾਈ ਸਵਰਨ ਸਿੰਘ ਹੋਰਾਂ ਨੇ ਆਪਣੀ ਸੁਪਤਨੀ ਬੀਬੀ ਮਹਿੰਦਰ ਕੌਰ ਨੂੰ ਮੱਝ ਦਾ ਤਾਜ਼ਾ ਦੁੱਧ ਚੋਣ ਲਈ ਆਵਾਜ਼ ਮਾਰੀ। ਬੀਬੀ ਜੀ ਪਿੱਤਲ ਦੀ ਬਾਲਟੀ ਜਿਸ ਵਿਚ ਉਹ ਹਰ ਰੋਜ਼ ਮੱਝਾਂ ਚੋਂਦੇ ਸਨ ਉਹ ਲੈ ਕੇ ਆ ਗਏ। ਬੀਬੀ ਜੀ ਪੂਰਨ ਅੰਮ੍ਰਿਤਧਾਰੀ ਤੇ ਨਿਤਨੇਮੀ ਸਨ, ਪਰ ਉਨ੍ਹਾਂ ਨੇ ਸਿਰ ਉਪਰ ਕੇਸਕੀ ਨਹੀਂ ਸੀ ਸਜਾਈ ਹੋਈ। ਭਾਈ ਅਮਰ ਸਿੰਘ ਹੋਰਾਂ ਨੇ ਬੀਬੀ ਜੀ ਹੋਰਾਂ ਵੱਲ ਵੇਖ ਕੇ ਸਿਰ ਹਿਲਾ ਦਿੱਤਾ ਤੇ ਭਾਈ ਸਵਰਨ ਸਿੰਘ ਹੋਰਾਂ ਨੂੰ ਕਹਿਣ ਲੱਗੇ ਕਿ ਭਾਈ ਸਾਹਿਬ, ਭੈਣ ਜੀ ਨੇ ਕੇਸਕੀ ਨਹੀਂ ਸਜਾਈ, ਇਸ ਕਰਕੇ ਤੁਸੀਂ ਆਪ ਦੁੱਧ ਚੋ ਲਓ, ਮੈਂ ਇਨ੍ਹਾਂ ਦੇ ਹੱਥੋਂ ਦੁੱਧ ਨਹੀਂ ਛਕ ਸਕਦਾ, ਤੇ ਦੂਸਰਾ ਦੁੱਧ ਸਰਬਲੋਹ ਦੀ ਬਾਲਟੀ ਵਿਚ ਚੋਵੋ ਕਿਉਂਕਿ ਮੈਂ ਸਰਬਲੋਹ ਦਾ ਪਹਿਰਾ ਧਾਰਨ ਕੀਤਾ ਹੋਇਆ ਹੈ। ਭਾਈ ਸਵਰਨ ਸਿੰਘ ਹੋਰਾਂ ਨੇ ਬੀਬੀ ਮਹਿੰਦਰ ਕੌਰ ਜੀ ਨੂੰ ਦੁੱਧ ਚੋਣ ਤੋਂ ਵਰਜ ਦਿੱਤਾ ਤੇ ਆਪ ਲੋਹੇ ਦੀ ਬਾਲਟੀ ਘਰ ਵਿਚੋਂ ਭਾਲਣ ਲੱਗ ਪਏ। 5-7 ਮਿੰਟਾਂ ਦੀ ਭਾਲ ਤੋਂ ਬਾਅਦ ਭਾਈ ਸਵਰਨ ਸਿੰਘ ਹੋਰੀ ਵੱਡੀ ਸਾਰੀ 20 ਕਿਲੋ ਦੀ ਲੋਹੇ ਦੀ ਬਾਲਟੀ ਗੁਸਲਖਾਨੇ ਵਿਚੋਂ ਜੋ ਉਹ ਇਸ਼ਨਾਨ ਕਰਨ ਲਈ ਵਰਤਦੇ ਸਨ ਚੁੱਕ ਲਿਆਏ ਤੇ ਭਾਈ ਅਮਰ ਸਿੰਘ ਹੋਰਾਂ ਨੂੰ ਕਹਿਣ ਲੱਗੇ ਕਿ ਭਾਈ ਸਾਹਿਬ, ਸਾਡੇ ਘਰ ਵਿਚ ਤਾਂ ਹੋਰ ਕੋਈ ਲੋਹੇ ਦੀ ਬਾਲਟੀ ਹੈ ਨਹੀਂ, ਇਹੋ ਹੀ ਇਕ ਬਾਲਟੀ ਹੈ, ਇਹਦੇ ਨਾਲ ਅਸੀਂ ਇਸ਼ਨਾਨ ਪਾਣੀ ਕਰੀਦਾ ਹੈ, ਜੇ ਆਖੋ ਤਾਂ ਆਪਾਂ ਦੁੱਧ ਇਹਦੇ ਵਿਚ ਹੀ ਚੋ ਲੈਂਦੇ ਹਾਂ। ਭਾਈ ਅਮਰ ਸਿੰਘ ਹੋਰੀ ਕਹਿਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਕਰੋ, ਇਹ ਬਾਲਟੀ ਮੈਨੂੰ ਦੇ ਦੇਵੋ, ਮੈਂ ਇਸ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਸੋਧਾ ਲਾਉਂਦਾ ਹਾਂ ਤੇ ਤੁਸੀਂ ਕੋਈ ਲੋਹੇ ਦਾ ਹੋਰ ਬਰਤਨ ਲੱਭੋ ਜਿਸ ਵਿਚ ਆਪਾਂ ਦੁੱਧ ਗਰਮ ਕਰਨਾ। ਭਾਈ ਸਵਰਨ ਸਿੰਘ ਨੇ ਕਿਹਾ ਤਾਂ ਕੁਝ ਨਾ, ਪਰ ਥੋੜੀ ਦੇਰ ਬਾਅਦ ਇਕ ਤਸਲਾ ਲੋਹੇ ਦਾ ਲੈ ਕੇ ਆਏ ਤੇ ਕਹਿਣ ਲੱਗੇ ਕਿ ਅਮਰ ਸਿੰਘ, ਤੂੰ ਮੈਨੂੰ ਚੰਗੇ ਪੰਮਣੇ ਪੜਾਉਣ ਲੱਗਾ ਹੋਇਆ ਹੈ, ਹੁਣ ਦੱਸ ਇਸ ਤਸਲੇ ਨੂੰ ਕੀ ਕਰਨਾ। ਅਮਰ ਸਿੰਘ ਕਹਿਣ ਲੱਗੇ ਕਿ ਜਿਵੇਂ ਮੈਂ ਬਾਲਟੀ ਨੂੰ ਮਿੱਟੀ ਨਾਲ ਪਾਣੀ ਲਾ ਕੇ ਸੋਧਾ ਲਾਉਂਦਾ ਹਾਂ, ਤੁਸੀਂ ਇਸ ਲਵਾਂਡੇ ਦੀ ਸਧਾਈ ਕਰੋ। ਭਾਈ ਸਵਰਨ ਸਿੰਘ ਜੀ ਵੀ ਭਰੇ ਪੀਤੇ ਮਨ ਨਾਲ ਤਸਲੇ ਉਪਰ ਪਾਣੀ ਪਾ ਕੇ ਸਲਵਾੜ ਦੀ ਕੁੱਚੀ ਨਾਲ ਤਸਲੇ ਨੂੰ ਮਾਂਜਣ ਲੱਗ ਪਏ। 5-7 ਮਿੰਟਾਂ ਵਿਚ ਅਮਰ ਸਿੰਘ ਹੋਰਾਂ ਨੇ ਬਾਲਟੀ ਨੂੰ ਤੇ ਭਾਈ ਸਵਰਨ ਸਿੰਘ ਹੋਰਾਂ ਨੇ ਉਸ ਤਸਲੇ ਨੂੰ ਧੋ ਮਾਂਜ ਕੇ ਸਾਫ਼ ਕਰ ਲਿਆ। ਭਾਈ ਸਵਰਨ ਸਿੰਘ ਜੀ ਅਮਰ ਸਿੰਘ ਹੋਰਾਂ ਨੂੰ ਕਹਿਣ ਲੱਗੇ ਕਿ 10 ਭਰਾ, ਹੁਣ ਮੈਂ ਮੱਝ ਹੇਠ ਕੱਟਾ ਛੱਡਾਂ। ਅਮਰ ਸਿੰਘ ਨੇ ਉੱਤਰ ਦਿੱਤਾ, ਸਵਰਨ ਸਿੰਘਾ, ਇਸ ਤਰ੍ਹਾਂ ਤਾਂ ਸਾਰਾ ਹੀ ਕੰਮ ਖਰਾਬ ਹੋ ਜਾਵੇਗਾ, ਕੱਟੇ ਦਾ ਚੁੰਘਿਆ ਹੋਇਆ ਜੂਠਾ ਦੁੱਧ ਤਾਂ ਮੈਂ ਨਹੀਂ ਪੀਣਾ। ਤੇ ਭਾਈ ਸਾਹਿਬ ਹੋਰੀ ਕਹਿਣ ਲੱਗੇ ਕਿ ਫਿਰ ਮੱਝ ਕਿਵੇਂ ਪਸਮੇਗੀ, ਅਮਰ ਸਿੰਘ ਕਹਿਣ ਲੱਗੇ ਤੇ ਇੱਦਾਂ ਕਰ ਕਿ ਤੂੰ ਸੁੱਕਾ ਆਟਾ ਲਾਇਆ, ਮੈਂ ਮੱਝ ਦੇ ਅੱਗੇ ਜੋ ਪੱਠੇ ਪਏ ਹੋਏ ਹਨ ਉਹਨਾਂ ਉੱਪਰ ਬਰੂਰੀ ਜਾਵਾਂਗਾ, ਭਾਵ ਛਿੜਕਾਈ ਜਾਵਾਂਗਾ, ਤੁਸੀਂ ਮੱਝ ਦੇ ਥਣਾਂ ਨੂੰ ਪਾਣੀ ਨਾਲ ਧੋ ਕੇ ਮੱਝ ਨੂੰ ਪਸਮਾ ਲਿਓ। ਸਵਰਨ ਸਿੰਘ ਹੋਰਾਂ ਨੂੰ ਪਤਾ ਸੀ ਕਿ ਮੱਝ ਕੌੜ ਹੈ, ਉਹਨਾਂ ਨੇ ਮੱਝ ਦੀਆਂ ਪਿਛਲੀਆਂ ਲੱਤਾਂ ਨੂੰ ਨਿਆਣਾ ਪਾ ਲਿਆ, ਭਾਵ ਰੱਸੀ ਨਾਲ ਲੱਤਾਂ ਬੰਨ ਲਈਆਂ, ਜਿਸ ਨੂੰ ਜਟਕੀ ਬੋਲੀ ਵਿਚ ਨਿਆਣਾ ਪਾਉਣਾ ਆਖਦੇ ਨੇ, ਤਾਂ ਕਿ ਮੱਝ ਲੱਤ ਨਾ ਮਾਰੇ। ਉਧਰ ਅਮਰ ਸਿੰਘ ਹੋਰਾਂ ਨੇ ਕਣਕ ਦੇ ਆਟੇ ਦਾ ਥਾਲ ਜੋ ਸਵਰਨ ਸਿੰਘ ਹੋਰਾਂ ਨੇ ਮੱਝ ਅੱਗੇ ਪਾਉਣ ਲਈ ਲਿਆ ਕੇ ਦਿੱਤਾ ਸੀ ਫੜ ਲਿਆ ਤੇ ਦੋਵਾਂ ਨੇ ਮੱਝ ਚੋਣ ਦੀ ਤਿਆਰੀ ਕਰ ਲਈ। ਭਾਈ ਸਵਰਨ ਸਿੰਘ ਹੋਰੀ ਮੱਝ ਨੂੰ ਥਾਪੀ ਦੇ ਕੇ ਮੱਝ ਹੇਠ ਬਾਲਟੀ ਰੱਖ ਕੇ ਦੁੱਧ ਚੋਣ ਲਈ ਬੈਠ ਗਏ। ਉਧਰ ਭਾਈ ਅਮਰ ਸਿੰਘ ਹੋਰੀ ਵੀ ਤਿਆਰ ਪਰ ਤਿਆਰ ਨੀਲੇ ਬਾਣੇ ਸਮੇਤ ਮੱਝ ਦੀ ਖੁਰਲੀ ਉਪਰ ਆਟਾ ਪਾਉਣ ਲਈ ਬੈਠ ਗਏ। ਭਾਈ ਅਮਰ ਸਿੰਘ ਨੇ ਮੱਝ ਦੇ ਅੱਗੇ ਜੋ ਪੱਠੇ ਪਾਏ ਸਨ ਉਨ੍ਹਾਂ ਉਪਰ ਅਜੇ ਪਹਿਲੀ ਮੁੱਠ ਭਰ ਕੇ ਆਟਾ ਬੁਰੂ ਰਿਹਾ ਹੀ ਸੀ ਕਿ ਮੱਝ ਨੇ ਭਾਈ ਅਮਰ ਸਿੰਘ ਹੋਰਾਂ ਨੂੰ ਓਪਰਾ ਜਾਣ ਕੇ ਤੇ ਰੋਜ਼ ਦੀ ਤਰ੍ਹਾਂ ਕੱਟਾ ਨਾ ਛੱਡਣ ਅਤੇ ਪਿਛਲੀਆਂ ਲੱਤਾਂ ਵਿਚ ਨਿਆਣਾ ਪਾਉਣ ਨਾਲ ਪ੍ਰਤੀਤ ਕੀਤਾ ਕਿ ਪਤਾ ਨੀ ਮੈਨੂੰ ਕੀ ਕਰਨ ਲੱਗੇ ਹਨ। ਮੱਝ ਨੇ ਫੁੰਕਾਰ ਮਾਰੀ ਤੇ ਛਾਲ ਮਾਰ ਕੇ ਅੱਗੇ ਬੈਠੇ ਭਾਈ ਅਮਰ ਸਿੰਘ ਹੋਰਾਂ ਨੂੰ ਖੁਰਲੀ ਤੋਂ ਹੇਠਾਂ ਸੁੱਟ ਦਿੱਤਾ। ਅਮਰ ਸਿੰਘ ਖੁਰਲੀ ਤੋਂ ਹੇਠਾਂ ਡਿੱਗ ਪਏ ਤੇ ਸੁੱਕੇ ਆਟੇ ਦਾ ਥਾਲ ਉਨ੍ਹਾਂ ਦੇ ਉਪਰ ਡਿੱਗਣ ਨਾਲ ਮੂੰਹ ਸਿਰ ਕੱਪੜੇ ਇਸ ਤਰ੍ਹਾਂ ਹੋ ਗਏ ਜਿਸ ਤਰ੍ਹਾਂ ਕਿਸੇ ਨੇ ਸਰੀਰ ਉਪਰ ਪਾਊਡਰ ਭੁੱਕਿਆ ਹੋਵੇ। ਭਾਈ ਸਵਰਨ ਸਿੰਘ ਹੋਰਾਂ ਨੇ ਵੀ ਮੱਝ ਦੀ ਲੱਤ ਖਾਲਦੀ, ਉਹ ਵੀ ਪਰੇ ਡਿੱਗ ਪਏ ਪਰ ਪੱਗ ਲੱਥਣੋਂ ਬਚ ਗਈ। ਇਧਰ ਮੱਝ ਨੇ ਆਪਣੀਆਂ ਪਿਛਲੀਆਂ ਲੱਤਾਂ ਬੱਝੀਆਂ ਦੇਖ ਕੇ ਹੋਰ ਟੱਪਣਾ ਤੇ ਖੌਰੂ ਪਾਉਣਾ ਸ਼ੁਰੂ ਕਰ ਦਿੱਤਾ। ਇਧਰ ਇਨ੍ਹਾਂ ਦੋਹਾਂ ਨੇ ਆਪਣੇ ਮੂੰਹ ਸਿਰ ਝਾੜੇ ਤੇ ਇਕ ਦੂਜੇ ਨੂੰ ਕੋਸਣ ਲੱਗੇ। ਭਾਈ ਸਵਰਨ ਸਿੰਘ ਹੋਰੀ ਕਹਿਣ ਲੱਗੇ ਕਿ ਅਮਰ ਸਿੰਘ, ਮੈਂ ਤੈਨੂੰ ਦੁੱਧ ਪਿਲਾਉਂਦੇ ਪਿਲਾਉਂਦੇ ਅੱਜ ਆਪਣੀ ਲੱਤ ਬਾਂਹ ਤੋੜਾ ਬੈਠਣੀ ਸੀ, ਪਤਾ ਨੀ ਕਿਹੜੇ ਚੰਗੇ ਕਰਮ ਕਾਰਨ ਬਚਾਅ ਹੋ ਗਿਆ। ਉਧਰ ਅਮਰ ਸਿੰਘ ਕਹਿਣ ਲੱਗੇ ਕਿ ਸਵਰਨ ਸਿੰਘ, ਤੂੰ ਚੰਗਾ ਕੀਤਾ ਕਿ ਮੱਝ ਨੂੰ ਨਿਆਣਾ ਪਾ ਲਿਆ ਸੀ, ਨਹੀਂ ਤਾਂ ਇਸ ਘੂਸਰੀ ਮੱਝ ਨੇ ਦੁੱਧ ਪੀਣ ਤੋਂ ਪਹਿਲਾਂ ਹੀ ਮੇਰਾ ਘੋਗਾ ਚਿਤ ਕਰ ਦੇਣਾ ਸੀ। ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਦਾ ਕਿ ਆਪਾਂ ਦੋਵੇਂ ਬਚ ਗਏ ਹਾਂ। ਤੇ ਨਾਲ ਹੀ ਕਹਿਣ ਲੱਗੇ ਕਿ ਮੈਂ ਹੁਣ ਦੁੱਧ ਨਹੀਂ ਛਕਣਾ, ਸਾਰੇ ਕੱਪੜੇ ਆਟੇ ਤੇ ਗੋਹੇ ਨਾਲ ਖਰਾਬ ਹੋ ਗਏ ਆ ਤੇ ਮੈਨੂੰ ਹੁਣ ਤੂੰ ਛੁੱਟੀ ਬਖਸ਼। ਤੇ ਉਧਰ ਭਾਈ ਸਵਰਨ ਸਿੰਘ ਹੋਰੀ ਵੀ ਬਜਿੱਤ ਸੁਭਾਅ ਦੇ ਸਨ, ਕਹਿਣ ਲੱਗੇ ਕਿ ਦੇਖ ਵੀਰਾ, ਅੱਜ ਤਾਂ ਮੈਂ ਤੈਨੂੰ ਦੁੱਧ ਜ਼ਰੂਰ ਪਿਲਾ ਕੇ ਭੇਜਾਂਗਾ, ਭਾਵੇਂ ਮੈਨੂੰ ਇਸ ਦੀ ਕੀਮਤ ਕੋਈ ਵੀ ਕਿਉਂ ਨਾ ਤਾਰਨੀ ਪਵੇ। ਟਿਊਬਵੈਲ ਚੱਲ ਰਿਹਾ ਹੈ, ਤੁਸੀਂ ਆਪਣੇ ਕੱਪੜੇ ਸਾਫ਼ ਕਰੋ, ਇਸ਼ਨਾਨ ਪਾਨ ਕਰੋ ਤੇ ਨਾਲ ਇਹ ਦੱਸ ਦਿਓ ਕਿ ਜੇ ਮਹਿੰਦਰ ਕੌਰ ਮੱਝ ਨੂੰ ਆਟਾ ਪਾ ਦੇਵੇ, ਇਸ ਤਰ੍ਹਾਂ ਕਰਨ ਨਾਲ ਮੱਝ ਦਾ ਦੁੱਧ ਤਾਂ ਨਹੀਂ ਖਰਾਬ ਹੋ ਜਾਵੇਗਾ, ਤੁਸੀਂ ਸ਼ੱਕ ਤਾਂ ਲਓਗੇ ਨਾ। ਅਮਰ ਸਿੰਘ ਹੋਰੀ ਕਹਿਣ ਲੱਗੇ ਕਿ ਭਾਈ ਸਾਹਿਬ, ਤੁਸੀਂ ਮੈਨੂੰ ਮਖੌਲਾ ਨਾ ਕਰੋ। ਭਾਈ ਸਵਰਨ ਸਿੰਘ ਕਹਿਣ ਲੱਗੇ ਕਿ ਮੈਂ ਮਖੌਲ ਨਹੀਂ ਕਰਦਾ, ਮੈਂ ਇਸ ਗੱਲੋਂ ਡਰਦਾ ਹਾਂ ਕਿ ਉਸ ਨੇ ਕੇਸ ਕੀ ਨਹੀਂ ਸਜਾਈ ਹੋਈ ਤੇ ਜੇ ਆਟਾ ਮੱਝ ਅੱਗੇ ਪਾਉਣ ਲੱਗ ਪਈ ਕਿਤੇ ਤੁਹਾਡਾ ਅਸੂਲ ਨਾ ਭੰਗ ਹੋ ਜਾਏ। ਅਮਰ ਸਿੰਘ ਹੋਰੀ ਕਹਿੰਦੇ ਕਿ ਨਹੀਂ, ਐਸੀ ਕੋਈ ਗੱਲ ਨਹੀਂ, ਸੋ ਬੀਬੀ ਹੋਰੀ ਆਟਾ ਪਾਈ ਜਾਣ, ਤੁਸੀਂ ਦੁੱਧ ਚੋ ਲਓ ਤੇ ਮੈਂ ਇੰਨੇ ਚਿਰ ਤੱਕ ਇਸ਼ਨਾਨ ਕਰ ਲੈਂਦਾ ਹਾਂ। ਭਾਈ ਸਵਰਨ ਸਿੰਘ ਹੋਰਾਂ ਤੇ ਬੀਬੀ ਮਹਿੰਦਰ ਕੌਰ ਨੇ ਮੱਝ ਦਾ ਦੁੱਧ ਚੋਇਆ। ਇੰਨੇ ਸਮੇਂ ਵਿਚ ਭਾਈ ਅਮਰ ਸਿੰਘ ਹੋਰੀ ਵੀ ਇਸ਼ਨਾਨ ਕਰਕੇ ਕੱਪੜੇ ਸੁੱਕਣੇ ਪਾ ਕੇ ਆਪਣੇ ਉਪਰ ਚਾਦਰ ਓਢ ਕੇ ਮੰਜੇ ਉਪਰ ਬੈਠ ਗਏ। ਗਰਮੀ ਦੇ ਦਿਨ ਸਨ, ਉਨ੍ਹਾਂ ਦੇ ਬਸਤਰ ਆਦਿਕ ਤਾਂ ਛੇਤੀ ਹੀ ਸੁੱਕ ਗਏ। ਫੇਰ ਦੋਵਾਂ ਨੇ, ਭਾਈ ਸਵਰਨ ਸਿੰਘ ਹੋਰਾਂ ਨੇ ਤੇ ਭਾਈ ਅਮਰ ਸਿੰਘ ਹੋਰਾਂ ਨੇ ਚੁੱਲ੍ਹੇ ਵਿਚ ਅੱਗ ਬਾਲੀ, ਚੁੱਲ੍ਹੇ ਉਪਰ ਲੋਹੇ ਦਾ ਤਸਲਾ ਰੱਖ ਕੇ ਚੋਇਆ ਹੋਇਆ ਦੁੱਧ ਉਬਾਲਿਆ। ਭਾਈ ਸਵਰਨ ਸਿੰਘ ਜੀ ਨੇ ਅੰਦਰੋਂ ਗਲਾਸ ਵਿਚ ਖੰਡ ਲਿਆਂਦੀ ਤੇ ਨਾਲ ਹੀ ਮਜ਼ਾਕੀਆ ਲਹਿਜੇ ਵਿਚ ਕਹਿਣ ਲੱਗੇ ਕਿ ਅਮਰ ਸਿੰਘ ਜੀ, ਇਹ ਜੋ ਮੈਂ ਖੰਡ ਲਿਆਂਦੀ ਹੈ ਨਾ, ਇਸ ਖੰਡ ਦਾ ਪਤਾ ਨਹੀਂ ਕਿ ਕਿਸੇ ਅੰਮ੍ਰਿਤਧਾਰੀ ਨੇ ਬਣਾਈ ਹੈ ਜਾਂ ਕਿਸੇ ਸਿਰ ਮੁੰਨੇ ਨੇ। ਇੰਨਾ ਮੈਨੂੰ ਜ਼ਰੂਰ ਪਤਾ ਹੈ ਕਿ ਜਿਸ ਬਾਣੀਏ ਪਾਸੋਂ ਅਸੀਂ ਘਰ ਦਾ ਸੌਦਾ ਲਿਆਉਂਦੇ ਹਾਂ ਉਹ ਅੰਮ੍ਰਿਤਧਾਰੀ ਨਹੀਂ ਹੈ, ਉਹ ਸਿਰੋਂ ਮੋਨਾ ਤੇ ਖੱਤਰੀ ਹੈ। ਤੇ ਜੇ ਤਾਂ ਤੁਸੀਂ ਫਿੱਕਾ ਹੀ ਦੁੱਧ ਪੀਣਾ ਹੈ ਤਾਂ ਵੀ ਦੱਸ ਦਿਓ, ਤੇ ਜੇ ਵਿਚ ਖੰਡ ਪਾਉਣੀ ਹੈ ਤਦ ਵੀ ਦੱਸ ਦਿਓ, ਕਿਉਂਕਿ ਇੰਨੀ ਮਿਹਨਤ ਕੀਤੀ ਕਿਤੇ ਐਵੀਂ ਨਾ ਇੰਨੀ ਕੋਈ ਗੱਲ ਪਿੱਛੇ ਚਲੇ ਜਾਵੇ। ਅਮਰ ਸਿੰਘ ਹੋਰਾਂ ਨੇ ਦੁੱਧ ਵਿਚ ਖੰਡ ਪਾਉਣ ਲਈ ਹਾਂ ਕਰ ਦਿੱਤੀ ਤੇ ਨਾਲ ਹੀ ਆਪਣੇ ਪਾਸ ਜਲ ਪਾਣੀ ਛਕਣ ਲਈ ਜੋ ਬਾਟਾ ਰੱਖਿਆ ਹੋਇਆ ਸੀ ਉਸ ਨੂੰ ਆਪਣੇ ਝੋਲੇ ਵਿਚੋਂ ਕੱਢ ਕੇ ਧੋਤਾ ਤੇ ਉਸ ਤਸਲੇ ਵਿਚ ਉਬਲ ਰਹੇ ਦੁੱਧ ਵਿਚ ਫੇਰ ਕੇ ਖੰਡ ਰਲਾਈ। ਭਾਈ ਅਮਰ ਸਿੰਘ ਜੀ ਨੇ ਲੱਕ ਨਾਲੋਂ ਕਮਰਕੱਸਾ ਖੋਲਿਆ, ਗਰਮ ਤਸਲੇ ਨੂੰ ਕਮਰਕੱਸੇ ਨਾਲ ਚੁੱਕ ਕੇ ਛਾਵੇਂ ਡਿੱਠੇ ਮੰਜੇ ਉਪਰ ਲੈ ਗਏ। ਭਾਈ ਸਵਰਨ ਸਿੰਘ ਜੀ ਨੇ ਦੁੱਧ ਗਲਾਸ ਵਿਚ ਪਵਾ ਲਿਆ, ਬਾਕੀ ਦੁੱਧ ਭਾਈ ਅਮਰ ਸਿੰਘ ਜੀ ਨੇ ਬਾਟੇ ਵਿਚ ਪਾ ਕੇ ਛਕਣਾ ਸ਼ੁਰੂ ਕਰ ਦਿੱਤਾ। ਭਾਈ ਸਵਰਨ ਸਿੰਘ ਜੀ ਦੂਸਰੇ ਮੰਜੇ ਉੱਪਰ ਬੈਠ ਕੇ ਦੁੱਧ ਪੀਣ ਲੱਗ ਪਏ। ਭਾਈ ਅਮਰ ਸਿੰਘ ਨੇ ਆਪਣੇ ਕੋਲ ਬੈਠਣ ਲਈ ਉਨ੍ਹਾਂ ਨੂੰ ਕਿਹਾ ਤੇ ਸਵਰਨ ਸਿੰਘ ਹੋਰੀ ਬਿਲਾਸ ਕਰਦੇ ਹੋਏ ਕਹਿਣ ਲੱਗੇ ਕਿ ਮਸਾਂ ਤੇ ਮੱਝ ਦੀਆਂ ਲੱਤਾਂ ਛੜਾਂ ਖਾ ਕੇ ਲੁਆਂਢੇ ਵਿਚੋਂ ਬਾਲ ਕੇ ਦੁੱਧ ਪੀਣ ਦੇ ਯੋਗ ਬਣਿਆ ਹੈ। ਮਤਾਂ ਤੁਹਾਡੇ ਮੰਜੇ ਉੱਪਰ ਬਹਿ ਕੇ ਮੇਰੇ ਦੁੱਧ ਪੀਣ ਨਾਲ ਤੁਹਾਡਾ ਵੀ ਸਾਰਾ ਮਜ਼ਾ ਕਿਰਕਰਾ ਹੋ ਜਾਵੇ, ਕਿਤੇ ਦੁੱਧ ਹੀ ਨਾ ਖਰਾਬ ਹੋ ਜਾਵੇ। ਜਿੰਨਾ ਚਿਰ ਇਹ ਸਮੁੰਦਰ ਤੁਹਾਡੇ ਅੰਦਰ ਨਹੀਂ ਜਾਂਦਾ ਉਨਾ ਚਿਰ ਮੈਂ ਤੁਹਾਤੋਂ ਦੂਰ ਹੀ ਰਹਿੰਦਾ ਹਾਂ। ਇਸ ਤਰ੍ਹਾਂ ਹਾਸ ਬਿਲਾਸ ਕਰਦੇ ਦੋਵਾਂ ਨੇ ਦੁੱਧ ਛਕਿਆ ਤੇ ਥੋੜੀ ਦੇਰ ਹੋਰ ਆਪਸੀ ਵਜਨ ਬਿਲਾਸ ਸਾਂਝੇ ਕਰਕੇ ਭਾਈ ਅਮਰ ਸਿੰਘ ਹੋਰੀ ਵਧਾਈਗੀ ਲੈ ਲਈ। ਦੋ ਤਿੰਨ ਦਿਨ ਬਾਅਦ ਭਾਈ ਸਵਰਨ ਸਿੰਘ ਜੀ ਜਦੋਂ ਬਾਬਾ ਜੀ ਪਾਸ ਆਏ ਤੇ ਉਪਰਲਾ ਸਾਰਾ ਬਿਰਤਾਂਤ ਬਾਬਾ ਜੀ ਨੂੰ ਬੜੀ ਗੰਭੀਰਤਾ ਨਾਲ ਸੁਣਾਇਆ ਤੇ ਨਾਲ ਹੀ ਜਿਸ ਲੱਤ ਉਪਰ ਮੱਝ ਨੇ ਛੜ ਮਾਰੀ ਸੀ ਉਹ ਥਾਂ ਵੀ ਵਿਖਾਈ ਤੇ ਨਾਲ ਹੀ ਬਾਬਾ ਜੀ ਅੱਗੇ ਸਵਾਲ ਰੱਖ ਦਿੱਤਾ ਕਿ ਬਾਬਾ ਜੀ ਆਪ ਹੀ ਦੱਸੋ ਕਿ ਇਸ ਤਰ੍ਹਾਂ ਕਰਨਾ ਠੀਕ ਹੈ, ਜੇ ਠੀਕ ਹੈ ਤੇ ਫਿਰ ਸਾਡਾ ਕੀ ਬਣੇਗਾ, ਕਿਉਂਕਿ ਅਸੀਂ ਤਾਂ ਇੰਨਾ ਪਰਹੇਜ ਰੱਖਦੇ ਨਹੀਂ ਤੇ ਨਾ ਰੱਖ ਸਕਦੇ ਹਾਂ। ਬਾਬਾ ਜੀ ਨੇ ਸਾਰੀ ਵਾਰਤਾ ਬੜੇ ਸਹਿਜ ਧੀਰਜ ਨਾਲ ਸੁਣੀ ਤੇ ਬਹੁਤ ਸੰਖੇਪ ਸ਼ਬਦਾਂ ਵਿਚ ਨਿਰਉਤਰ ਕਰਨ ਵਾਲਾ ਬਚਨ ਕੀਤਾ। ਬਾਬਾ ਜੀ ਕਹਿਣ ਲੱਗੇ ਕਿ ਸਵਰਨ ਸਿੰਘ ਜੀ ਠੀਕ ਹੈ, ਜਿੰਨਾ ਕੋਈ ਨਿਯਮ ਪੁਕਾ ਸਕਦਾ ਹੈ ਉਹ ਧੰਦਾ ਦੇ ਯੋਗ ਹੈ, ਅਸੀਂ ਉਸ ਉਪਰ ਕਿੰਤੂ ਪਰੰਤੂ ਕਰਨ ਦਾ ਕੋਈ ਹੱਕ ਨਹੀਂ ਰੱਖਦੇ, ਕਿਉਂਕਿ ਜਿੱਥੇ ਕੋਈ ਲੱਗਾ ਹੈ ਆਪਣੀ ਧੁੰਨ ਵਿਚ ਮਸਤ ਹੈ, ਉਸ ਨੂੰ ਕਰਨ ਦਿਓ। ਦੂਸਰੇ ਗੁਰਮਤ ਵਿਚ ਸਾਫ਼ ਸਫਾਈ ਭਾਵ ਹਾਈਜੀਨਿਕਲੀ ਸੁਚਮਤਾ ਰੱਖਣੀ ਜ਼ਰੂਰੀ ਹੈ। ਗੁਰਮਤ ਵਿਚ ਸੁਚਮਤਾ ਹਾਈਜੀਨਿਕਲੀ ਰੱਖਣੀ ਬਹੁਤ ਜ਼ਰੂਰੀ ਹੈ, ਪਰ ਜਿੰਨਾ ਕੁ ਤੁਸੀਂ ਆਪਣੇ ਨਾਲ ਬੀਤੀ ਦਰਸਾਈ ਹੈ ਉਸ ਪ੍ਰਥਾਏ ਤਾਂ ਇੰਨੀ ਬੇਨਤੀ ਹੈ ਕਿ ਮੱਝ ਦੇ ਸਰੀਰ ਵਿਚੋਂ ਦੁੱਧ ਕੱਢ ਕੇ ਆਪਣੇ ਸਰੀਰ ਭਾਵ ਮਨੁੱਖ ਦੇ ਸਰੀਰ ਵਿਚ ਪਾਉਣ ਲਈ, ਭਾਵੇਂ ਮਨੁੱਖ ਸੋਨੇ ਦਾ ਬਰਤਨ ਵਰਤ ਲਏ, ਭਾਵੇਂ ਚਾਂਦੀ ਦਾ ਤੇ ਭਾਵੇਂ ਬਰਤਨ ਲੋਹੇ ਦਾ ਹੋਵੇ, ਬਰਤਨ ਸਾਫ਼ ਸੁਥਰਾ ਤੇ ਸੁੱਚਾ ਜ਼ਰੂਰ ਹੋਣਾ ਚਾਹੀਦਾ, ਪਰ ਬਹੁਤਾ ਧਿਆਨ ਮਨ ਨੂੰ ਸਵੱਛ ਕਰਨ ਵੱਲ ਦੇਣਾ ਚਾਹੀਦਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਧਨਾਸਰੀ ਰਾਗ ਅੰਦਰ ਅੰਕਿਤ ਕੀਤੇ ਬਚਨ ਅਨੁਸਾਰ ਕਿ ਮਨ ਦੀ ਸਵੱਛਤਾ ਨਾਲ ਹੀ ਸੱਚੇ ਪ੍ਰਭੂ ਨੂੰ ਪ੍ਰਾਪਤ ਕਰਕੇ ਸੱਚ ਦਾ ਰੂਪ ਬਣਿਆ ਜਾ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ ਹੈ, ਨਾਨਕ ਸਾਚ ਕਹੇ ਬੇਨੰਤੀ ਮਨ ਮਾਂਜੈ ਸੱਚ ਸੋਈ। ਭਗਤ ਕਬੀਰ ਜੀ ਨੇ ਵੀ ਬਚਨ ਕੀਤਾ ਹੈ ਕਿ ਉਹ ਮਨੁੱਖ ਅਸਲੀ ਸੁੱਚੇ ਗਿਣੇ ਜਾਂਦੇ ਹਨ ਜੋ ਗੁਰੂ ਦੀ ਸੱਚੀ ਵਿਚਾਰ ਦੇ ਧਾਰਨੀ ਬਣਦੇ ਹਨ। ਕਹਿ ਕਬੀਰ ਤੇਈ ਨਰ ਸੁੱਚੇ ਸਾਚੀ ਪਰੀ ਵਿਚਾਰਾ। ਸਮੇਂ ਸਮੇਂ ਭਾਈ ਅਮਰ ਸਿੰਘ ਜੀ ਵੀ ਸੰਗਤ ਵਿਚ ਆਉਂਦੇ ਰਹਿੰਦੇ ਸਨ। ਅਖੀਰਲੀ ਉਮਰੇ ਉਹ ਆਪਣੇ ਜ਼ਬਾਨੀ ਇਹ ਗੱਲ ਆਮ ਕਹਿੰਦੇ ਸਨ ਕਿ ਗੁਰਮਤ ਦਾ ਰਸਤਾ ਤਾਂ ਮਨ ਨੂੰ ਮਾਂਜਣ ਦਾ ਸੀ, ਪਰ ਮਨ ਮਾਂਜਣ ਵੱਲ ਬਹੁਤ ਘੱਟ ਧਿਆਨ ਦੇ ਹੋਇਆ, ਲੋਹਾ ਮਾਂਜਣ ਵਿਚ ਹੀ ਬਹੁਤਾ ਸਮਾਂ ਬਤੀਤ ਹੋ ਗਿਆ, ਪਰ ਲੋੜ ਮਨ ਨੂੰ ਮਾਂਜਣ ਦੀ ਹੈ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਡਹੰਸ ਰਾਗ ਅੰਦਰ ਵੀ ਫਰਮਾਨ ਹੈ ਕਿ ਜੇ ਮਨੁੱਖ ਦਾ ਮਨ ਮੈਲਾ ਹੈ ਤਦ ਉਸ ਦਾ ਆਚਾਰ ਵੀ ਮੈਲਾ, ਵਿਵਹਾਰ ਵੀ ਮੈਲਾ, ਕਿਰਦਾਰ ਵੀ, ਸਭ ਕੁਝ ਹੀ ਮਲੀਨ ਹੋਵੇਗਾ। ਜੇ ਮਨੁੱਖ ਦਾ ਮਨ ਪਵਿੱਤਰ ਹੈ ਤਦ ਉਸ ਦਾ ਆਚਾਰ, ਵਿਵਹਾਰ, ਕਿਰਦਾਰ ਸਾਰਾ ਹੀ ਪਵਿੱਤਰ ਹੋਵੇਗਾ। ਤਨ ਦੀ ਜਾਂ ਬਰਤਨਾਂ ਦੀ ਸੁਚਮਤਾ ਕਰਨ ਨਾਲ ਮਨ ਨਹੀਂ ਪਵਿੱਤਰ ਹੁੰਦਾ। ਸਾਹਿਬਾਂ ਦਾ ਬਚਨ ਹੈ ਕਿ ਮਨ ਮੈਲੇ ਸਭ ਕੁਝ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਮਨ ਨੂੰ ਪਵਿੱਤਰ ਕਰਨ ਦਾ ਸਾਧਨ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਬਾਣੀ ਅੰਦਰ ਗੁਰੂ ਸ਼ਬਦ ਦਰਸਾਇਆ। ਜਿਸ ਨੇ ਵੀ ਆਪਣੇ ਮਨ ਉਪਰ ਲੱਗੀ ਪਾਪ ਸੰਸਕਾਰਾਂ ਦੀ ਮੈਲ ਨੂੰ ਦੂਰ ਕਰਨਾ ਹੈ ਉਹ ਗੁਰੂ ਦੇ ਸ਼ਬਦ ਨਾਲ ਜੁੜ ਜਾਏ। ਗੁਰੂ ਸ਼ਬਦ ਨਾਲ ਜੁੜਨ ਨਾਲ ਮਨ ਦੀ ਪਲੀਤਤਾਈ ਖਤਮ ਹੋ ਜਾਂਦੀ ਹੈ। ਸਾਹਿਬਾਂ ਦਾ ਪਾਵਨ ਬਚਨ ਹੈ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਵਜਾਏ। ਤਥਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹਰ ਰੋਜ਼ ਅਸੀਂ ਜਪਜੀ ਸਾਹਿਬ ਦੀ ਬਾਣੀ ਵਿਚ ਪੜ੍ਹਦੇ ਹਾਂ ਕਿ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਹਾਈਜੀਨਿਕਲੀ ਬਾਹਰਲੀ ਸੁਚਮਤਾ ਅਵਸ਼ ਰੱਖਣੀ ਚਾਹੀਦੀ ਹੈ, ਪਰ ਨਾਲ ਹੀ ਮਨ ਦੀ ਪਵਿੱਤਰਤਾ ਕਿਵੇਂ ਰਹਿ ਸਕਦੀ ਹੈ ਤੇ ਮਨ ਦੀ ਪਵਿੱਤਰਤਾ ਕਿਵੇਂ ਹੋ ਸਕਦੀ ਹੈ, ਇਸ ਪਾਸੇ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ। ਅੱਜ ਕੱਲ ਕਈ ਪ੍ਰੇਮੀ ਤਾਂ ਬਾਹਰੀ ਸੁਚਮ ਛੂਤ ਛਾਤ ਦਾ ਆਪਣੇ ਉਪਰ ਇੰਨਾ ਘੁਭਾਰਾ ਜੂੜਾ ਪਾ ਬੈਠੇ ਹਨ ਕਿ ਉਹ ਪ੍ਰੇਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਪ੍ਰਵਾਨ ਹੋਈ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਵੀ ਇਨਕਾਰੀ ਹੋ ਜਾਂਦੇ ਹਨ, ਤੇ ਜੇ ਉਹ ਸ਼ਰਮੋ ਕੁਸ਼ਰਮੀ ਲੈ ਵੀ ਲੈਣ ਤਾਂ ਉਹ ਲਈ ਹੋਈ ਦੇਗ ਕਿਸੇ ਨੂੰ ਦੇ ਦਿੰਦੇ ਹਨ। ਤੇ ਜਾਂ ਫਿਰ ਬਾਹਰ ਸੁੱਟ ਦਿੰਦੇ ਹਨ ਜਿੱਥੇ ਕੀੜੇ ਮਕੌੜੇ ਪੰਛੀ ਉਸ ਦੇਗ ਨੂੰ ਆਪਣਾ ਆਹਾਰ ਬਣਾਉਂਦੇ ਹਨ। ਬਾਬਾ ਜੀ ਨੇ ਭਾਈ ਸਵਰਨ ਸਿੰਘ ਹੋਰਾਂ ਨੂੰ ਆਖਿਆ ਕਿ ਭਾਈ ਸਾਹਿਬ, ਇਸ ਤਰ੍ਹਾਂ ਦੀ ਪਵਿੱਤਰਤਾ ਰੱਖਣ ਵਾਲਾ ਇੱਕ ਪੰਡਿਤ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਸ ਵੀ ਗੋਇੰਦਵਾਲ ਸਾਹਿਬ ਆਇਆ ਸੀ। ਸਤਿਗੁਰਾਂ ਨੇ ਸਾਧੂ ਪੰਡਿਤ ਜਾਣ ਕੇ ਆਦਰ ਦਿੱਤਾ, ਲੰਗਰੋਂ ਪ੍ਰਸ਼ਾਦਾ ਛਕਣ ਲਈ ਆਖਿਆ। ਸਤਿਗੁਰਾਂ ਸਾਧੂ ਪੰਡਿਤ ਜਾਣ ਕੇ ਸਾਰਾ ਉਸ ਦਾ ਮਾਨ ਸਨਮਾਨ ਕੀਤਾ। ਇਸ ਦਾ ਨਾਂ ਸੀ ਮਾਈ ਦਾਸ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਲੰਗਰ ਪਾਨ ਕਰਨ ਲਈ ਬਚਨ ਸੁਣ ਕੇ ਮਾਈ ਦਾਸ ਨੇ ਆਖਿਆ ਕਿ ਸਤਿਗੁਰੂ ਜੀ, ਮੈਂ ਸਵੈਮ ਪਾਕੀ ਹਾਂ, ਭਾਵ ਆਪਣੇ ਹੱਥੀਂ ਸੁਚਮ ਨਾਲ ਭੋਜਨ ਬਣਾ ਕੇ ਖਾਣ ਵਾਲਾ ਹਾਂ, ਆਪਣੇ ਹੱਥੀਂ ਚੌਂਕਾ ਲਾ ਕੇ ਭੋਜਨ ਕਰਦਾ ਹਾਂ। ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਕਿਹਾ ਕਿ ਜਾਓ ਪੰਡਿਤ ਜੀ ਜੋ ਆਟਾ ਚਾਵਲ ਘਿਓ ਮਿੱਠਾ ਆਦਿ ਰਸਦ ਮੰਗਦੇ ਹਨ ਦੇ ਦਿਓ। ਮਾਈ ਦਾਸ ਨੇ ਰਸਦ ਲੈ ਲਈ ਤੇ ਭੋਜਨ ਤਿਆਰ ਕਰਨ ਲਈ ਧਰਤੀ ਨੂੰ ਖੋਦਣਾ ਸ਼ੁਰੂ ਕਰ ਦਿੱਤਾ। ਜਿੱਥੋਂ ਧਰਤੀ ਪੱਟਣ ਲੱਗਾ ਉਸ ਜਗ੍ਹਾ ਮਰੇ ਹੋਏ ਕੁੱਤੇ ਦਾ ਕਰੰਗ ਨਿਕਲਿਆ, ਭਾਵ ਪਿੰਜਰ ਨਿਕਲਿਆ ਮਰੇ ਹੋਏ ਕੁੱਤੇ ਦਾ। ਉਥੋਂ ਧਰਤੀ ਪੁੱਟਣੀ ਛੱਡ ਕੇ 20-25 ਗਜ ਤੇ ਭੋਜਨ ਬਣਾਉਣ ਲਈ ਫੇਰ ਧਰਤੀ ਪੁੱਟਣੀ ਸ਼ੁਰੂ ਕਰ ਦਿੱਤੀ। ਉਥੋਂ ਧਰਤੀ ਪੁੱਟਣ ਤੇ ਗਊ ਦਾ ਪਿੰਜਰ ਨਿਕਲ ਆਇਆ। ਤੀਜੇ ਥਾਵੇਂ ਭੁੱਖਣ ਭਾਣੇ ਮਾਈ ਦਾਸ ਨੇ ਫਿਰ ਧਰਤੀ ਖੋਦੀ ਤੇ ਉਥੋਂ ਵੀ ਹੱਡੀਆਂ ਦੀ ਮੁੱਠ ਨਿਕਲੀ। ਆਖਰ ਦਰਿਆ ਬਿਆਸ ਦੇ ਕਿਨਾਰੇ ਪਾਣੀ ਦੇ ਕੰਢੇ ਜਾ ਕੇ ਭੋਜਨ ਬਣਾਇਆ। ਭੋਜਨ ਛੱਕ ਕੇ ਮਾਈ ਦਾਸ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਾਈ ਦਾਸ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਪੰਡਿਤ ਜੀ, ਅੱਜ ਅਸੀਂ ਨਾ ਇੱਕ ਬਹੁਤ ਹੀ ਅਸਚਰਜ ਵੇਖਿਆ ਹੈ। ਮਾਈ ਦਾਸ ਨੇ ਸਤਿਗੁਰਾਂ ਦਾ ਬਚਨ ਸੁਣ ਕੇ ਆਖਿਆ ਕਿ ਸਤਿਗੁਰ ਜੀ, ਉਹ ਕੀ ਸੀ? ਉਹ ਅਸਚਰਜ ਕਿਹੋ ਜਿਹਾ ਸੀ? ਕੀ ਤੁਸੀਂ ਵੇਖਿਆ? ਸਾਹਿਬ ਫਰਮਾਉਣ ਲੱਗੇ ਕਿ ਮਾਈ ਦਾਸ, ਅੱਜ ਸਾਡੇ ਪਾਸ ਇੱਕ ਬ੍ਰਹਮਚਾਰੀ ਵੈਸ਼ਨੋ ਸਾਧੂ ਆਇਆ। ਉਸ ਨੇ ਲੰਗਰੋਂ ਰਸਦ ਲੈ ਕੇ ਬੜੀ ਸੁਚਮਤਾ ਨਾਲ ਭੋਜਨ ਤਿਆਰ ਕੀਤਾ ਤੇ ਆਖਰ ਨੂੰ ਉਹ ਸੁੱਚਾ ਭੋਜਨ ਇੱਕ ਮਹਾ ਮੈਲੇ ਕੁਚੈਲੇ ਖੱਲੜੂ ਵਿੱਚ ਪਾ ਲਿਆ। ਅਸੀਂ ਇਸ ਪਰ ਵਿਚਾਰ ਕੀਤਾ ਕਿ ਜੇਕਰ ਅਜਿਹੇ ਗੰਦੇ ਕੁਚੈਲੇ ਚਮੜੇ ਦੇ ਕੁੰਨੇ ਵਿੱਚ ਹੀ ਪਾਉਣਾ ਸੀ ਤਾਂ ਇੰਨਾ ਦੰਭ ਤੇ ਪਰਹੇਜ਼ ਕਿਉਂ ਕੀਤਾ? ਇਹਦੀ ਕੀ ਲੋੜ ਸੀ? ਮਾਈ ਦਾਸ ਸਤਿਗੁਰਾਂ ਦਾ ਬਚਨ ਸੁਣ ਕੇ ਬੋਲਿਆ ਕਿ ਸਤਿਗੁਰੂ ਜੀ, ਉਹ ਕੋਈ ਪਖੰਡੀ ਮਹਾਂਮੂਰਖ ਮਲੇਸ਼ ਤਾਂ ਹੋ ਸਕਦਾ, ਉਹ ਹਿੰਦੂ ਵੈਸ਼ਨੂ ਸਵੈਮ ਪਾਕੀ ਨਹੀਂ ਹੋ ਸਕਦਾ ਜੋ ਅਜਿਹਾ ਸੁੱਚਾ ਭੋਜਨ ਚਮੜੇ ਦੇ ਖੱਲੂੜੂ ਵਿੱਚ ਪਾ ਲਵੇ। ਸਤਿਗੁਰੂ ਜੀ ਮੁਸਕਰਾ ਕੇ ਬੋਲੇ ਕਿ ਨਹੀਂ ਭਾਈ, ਉਹ ਤਾਂ ਚੰਗਾ ਵੈਸ਼ਨੂ ਆਚਾਰਿਆ ਪੂਰਵ ਦੇਸ਼ ਦਾ ਸੀ, ਆਪਣੇ ਆਪ ਨੂੰ ਵੀ ਸਵੈਮ ਪਾਕੀ ਦਰਸਾਉਂਦਾ ਸੀ, ਅਸਾਂ ਵੀ ਅੱਜ ਉਸ ਨੂੰ ਵੇਖਿਆ ਹੈ। ਸਤਿਗੁਰੂ ਪਾਤਸ਼ਾਹ ਦਾ ਬਚਨ ਸੁਣ ਕੇ ਮਾਈ ਦਾਸ ਨੂੰ ਆਪਣੇ ਵੱਲ ਖਿਆਲ ਆਇਆ ਤੇ ਦੌੜ ਕੇ ਸਤਿਗੁਰੂ ਦੇ ਚਰਨ ਫੜ ਲਏ ਤੇ ਕਿਹਾ, ਸਤਿਗੁਰੂ, ਉਹ ਮੈਂ ਹੀ ਹਾਂ, ਮੈਨੂੰ ਰਸਤਾ ਦਰਸਾਓ, ਮੈਨੂੰ ਤੁਹਾਡੀ ਸੋਝੀ ਜੋ ਤੁਸੀਂ ਦਿੱਤੀ ਹੈ ਉਹ ਪੈ ਗਈ ਹੈ, ਇਹ ਕਰਮ ਮੇਰੇ ਤੋਂ ਹੀ ਹੋਇਆ ਹੈ। ਸਤਿਗੁਰਾਂ ਨੇ ਬਚਨ ਕੀਤਾ ਕਿ ਮਾਈ ਦਾਸ, ਪੇਟ ਨਾਲੋਂ ਵੱਧ ਕੇ ਮਹਾ ਮੈਲਾ ਕੁਚੈਲਾ ਬਿਸ਼ਟਾ ਮੂਤਰ ਦਾ ਥੈਲਾ ਹੋਰ ਕਿਹੜਾ ਹੋ ਸਕਦਾ ਹੈ? ਜਿੱਥੇ ਜਾ ਕੇ ਇਹ ਜੋ ਜੀਵਨ ਆਧਾਰੀ ਦੇਵਤੇ ਹਨ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਕ ਪਵਿੱਤ, ਇਹ ਸਾਰੇ ਮਨੁੱਖ ਦੇ ਜੀਵਨ ਆਧਾਰੀ ਦੇਵਤੇ ਜਿਉਂ ਹੀ ਸਰੀਰ ਵਿੱਚ ਜਾਂਦੇ ਨੇ ਕੀ ਹੁੰਦਾ? ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ, ਨਫ਼ਰਤ ਦਾ ਕਾਰਨ ਬਣ ਜਾਂਦੇ ਨੇ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਮਾਈ ਦਾਸ, ਭੋਜਨ ਤਾਂ ਸਰੀਰ ਦੀ ਰੱਖਿਆ ਵਾਸਤੇ ਹੈ, ਹੋਰ ਜੋ ਲੱਕੜੀਆਂ ਧੋਣੀਆਂ, ਧਰਤੀ ਖੋਦ ਕੇ ਚੌਂਕੇ ਬਣਾਉਣੇ, ਇਹ ਸਭ ਦਿਖਾਵੇ ਦੇ ਦੰਭ ਹਨ। ਪੇਟ ਵਿੱਚ ਭਾਵੇਂ ਕਿੰਨਾ ਵੀ ਪਵਿੱਤਰ ਤੇ ਸਵਾਦ ਇੱਕ ਭੋਜਨ ਪਾ ਦਈਏ, ਥੋੜੇ ਹੀ ਸਮੇਂ ਬਾਅਦ ਉਹ ਬਿਸ਼ਟਾ ਬਣ ਕੇ ਨਫ਼ਰਤ ਦੇ ਯੋਗ ਬਣ ਜਾਂਦਾ ਹੈ। ਬਿਨਾਂ ਪਰਮੇਸ਼ਰ ਦੀ ਭਗਤੀ ਤੋਂ, ਬਿਨਾਂ ਪਰਮਾਤਮਾ ਦੇ ਨਾਮ ਨਾਲ ਜੁੜਿਆਂ ਤੋਂ ਹੋਰ ਕਿਸੇ ਪ੍ਰਕਾਰ ਵੀ ਮਨੁੱਖ ਪਵਿੱਤਰ ਨਹੀਂ ਹੋ ਸਕਦਾ। ਸਤਿਗੁਰੂ ਜੀ ਪਾਸੋਂ ਸੱਚਾ ਉਪਦੇਸ਼ ਪ੍ਰਾਪਤ ਕਰਕੇ ਦੰਭ ਪਖੰਡ ਨੂੰ ਤਿਆਗ ਕਰਕੇ ਮਾਈ ਦਾਸ ਆਪਣੇ ਸਾਥੀ ਕੇਸੋ ਗੋਪਾਲ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੱਚਾ ਸਿੱਖ ਬਣਿਆ ਤੇ ਸੇਵਾ ਸਿਮਰਨ ਵਿੱਚ ਜੁੱਟ ਕੇ ਅਨੇਕਾਂ ਨੂੰ ਸੱਚ ਮਾਰਗ ਦੇ ਧਾਰਨੀ ਬਣਾਉਣ ਦਾ ਵਸੀਲਾ ਬਣਾਇਆ। ਇਹ ਜੋ ਬਾਬਾ ਜੀ ਨੇ ਗਾਥਾ ਭਾਈ ਸਾਹਿਬ ਨੂੰ ਸਰਵਣ ਕਰਵਾਈ, ਇਹ ਤਵਾਰੀਖ ਗੁਰੂ ਖਾਲਸਾ ਦੇ ਪੰਨਾ 344 ਉੱਪਰ ਵੀ ਅੰਕਿਤ ਹੈ। ਸੋ ਅੱਜ ਆਪਾਂ ਨੂੰ ਸਤਿਗੁਰੂ ਜੀ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਖੁੱਲ੍ਹ ਦਿਲੀ ਨਾਲ ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਦੀ ਬਿਰਤੀ ਬਣਾ ਕੇ ਪੜਚੋਲ ਕਰਨੀ ਚਾਹੀਦੀ ਹੈ ਕਿ ਕਿਤੇ ਆਪਾਂ ਵੀ ਗੁਰੂ ਸਿਧਾਂਤ ਤੋਂ ਦੂਰ ਤਾਂ ਨਹੀਂ ਜਾ ਰਹੇ। ਸਤਿਗੁਰੂ ਜੀ ਨੇ ਪਹਿਲਾਂ ਪੰਗਤ ਪਾਛੇ ਸੰਗਤ, ਪਹਿਲੇ ਪੰਗਤ ਪਾਛੇ ਸੰਗਤ ਦਾ ਸਿਧਾਂਤ ਪ੍ਰਦਾਨ ਕੀਤਾ ਸੀ, ਪਰ ਅੱਜ ਸਿੱਖ ਸਿੱਖ ਦੇ ਘਰੋਂ ਇੱਥੋਂ ਤੱਕ ਕਿ ਗੁਰੂ ਦੇ ਲੰਗਰ ਵਿੱਚੋਂ ਵੀ ਪ੍ਰਸ਼ਾਦਾ ਛਕਣ ਤੋਂ ਨਫ਼ਰਤ ਕਰਦਾ ਹੈ। ਦਿਨੋ ਦਿਨ 12 ਪੂਰਬੀਏ ਤੇ 13 ਚੁੱਲ੍ਹਿਆਂ ਵਾਲੀ ਅਖਾਣ ਸਾਡੇ ਉੱਪਰ ਭਾਰੂ ਹੁੰਦੀ ਜਾ ਰਹੀ ਹੈ। ਜੇ ਆਪਾਂ ਦੀਰਘ ਦ੍ਰਿਸ਼ਟੀ ਨਾਲ ਪੜਚੋਲ ਪੜਤਾਲ ਨਾ ਕੀਤੀ ਤਾਂ ਸਿੱਖ ਪੰਥ ਹੋਰ ਵੀ ਵੰਡੀਆਂ ਦਾ ਸ਼ਿਕਾਰ ਹੋ ਕੇ ਕਮਜ਼ੋਰ ਹੋ ਜਾਵੇਗਾ। ਧਿਆਨ ਦੇਣ ਦੀ ਲੋੜ ਹੈ। ਜਿੱਥੇ ਬਾਹਰੀ ਸੁਚਮਤਾ ਬਹੁਤੀ ਲਾਭਦਾਇਕ ਨਹੀਂ, ਹਾਂ ਕਿਸੇ ਹੱਦ ਤੱਕ ਉਸ ਦੀ ਵੈਲਿਊ ਹੈ, ਉੱਥੇ ਹੱਦੋਂ ਵੱਧ ਖਾਣ ਪੀਣ ਦੀ ਸੁਤੰਤਰਤਾ ਕਿ ਜੋ ਆਇਆ ਸੋ ਬੰਨੇ, ਇਹ ਪਰੰਪਰਾ ਵੀ ਅੱਤ ਖਤਰਨਾਕ ਹੈ। ਜਿਵੇਂ ਕਿ ਅਜੋਕੇ ਸਮੇਂ ਵਿਚ ਮੈਰਿਜ ਪੈਲਸਾਂ ਤੇ ਪਾਰਟੀਆਂ ਵਿਚ ਆਮ ਵੇਖਦੇ ਹਾਂ ਕਿ ਪਤਾ ਨਹੀਂ ਉਹ ਖਾਣ ਵਾਲੀਆਂ ਵਸਤੂਆਂ ਕਿੰਨੀਆਂ ਘਟੀਆ ਚੀਜ਼ਾਂ ਦੀਆਂ ਤੇ ਕਿਹੋ ਜਿਹੀ ਰਹਿਣੀ ਬਹਿਣੀ ਵਾਲੇ ਨੇ ਤਿਆਰ ਕੀਤੀਆਂ ਹੁੰਦੀਆਂ ਹਨ। ਇਕੋ ਥਾਵੇਂ ਜਿਸ ਦਾ ਜਿੰਨਾ ਜੀ ਚਾਹੇ ਮੈਲੇ ਕੁਚਾਲੇ ਹੱਥਾਂ ਨਾਲ ਪਾਈ ਜਾਓ ਤੇ ਖਾਈ ਜਾਓ, ਖਾਈ ਜਾਓ ਤੇ ਪਾਈ ਜਾਓ, ਇਹ ਵੀ ਪਰੰਪਰਾ ਜੋ ਚੱਲ ਪਈ ਹੈ ਇਹ ਵੀ ਬਹੁਤ ਅੱਤ ਦਰਜੇ ਦੀ ਖਤਰਨਾਕ ਹੈ। ਅਜਿਹੀਆਂ ਗਲਤ ਪਰੰਪਰਾਵਾਂ ਜੋ ਬਹੁਤ ਹੀ ਤੇਜ਼ੀ ਨਾਲ ਫੈਲਾਓ ਕਰ ਰਹੀਆਂ ਹਨ ਵੱਲੋਂ ਬਹੁਤ ਸੁਚੇਤ ਤੇ ਸਾਵਧਾਨ ਹੋਣ ਦੀ ਆਵਸ਼ਕਤਾ ਹੈ। ਜੇ ਸੁਚੇਤ ਨਾ ਹੋਵਾਂਗੇ ਤਦ ਆਪਣਾ ਤੇ ਆਪਣੇ ਸੁਨਹਿਰੀ ਅਸੂਲ ਦਾ ਨੁਕਸਾਨ ਕਰ ਬੈਠਾਂਗੇ, ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਕੀਮਤ ਤੇ ਪੂਰਾ ਕਰਨਾ ਅਤ ਬਿਖਮ ਹੋ ਜਾਵੇਗਾ। ਦੀਰਘ ਵਿਚਾਰ ਨਾਲ ਸੋਚਣ ਦੀ ਲੋੜ ਹੈ।